ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਅਤੇ ਸੁਖਾਸਣ ਦੀ ਮਰਿਆਦਾ, ਸਤਿਗੁਰਾਂ ਦੇ ਦਰਸ਼ਨ, ਦੂਸਰਾ ਸਤਿਗੁਰਾਂ ਨਾਲ ਬਚਨ ਕਰਨੇ, ਤੀਸਰਾ ਸਤਿਗੁਰਾਂ ਦਾ ਹੁਕਮ ਮੰਨਣਾ ਜੋ ਹੁਕਮ ਹੈ, ਚੌਥਾ ਸ੍ਰੀ ਮੁੱਖ ਵਾਕ, ਪੰਜਵਾਂ ਨਾਮ ਰੱਖਣਾ ਆਦਿਕ। ਪਹਿਲਾ, ਜੇ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰੇ। ਦਸਾਂ ਪਾਤਸ਼ਾਹੀਆਂ ਦੇ ਜੋ ਆਤਮਿਕ ਸਰੂਪ ਹਨ, ਕਿਸੇ ਨੇ ਸਾਰੇ ਦਸਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ ਹੋਣੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ 10 ਪਾਤਸ਼ਾਹੀ ਦੇ ਇਕੱਠੇ ਦਰਸ਼ਨ ਭਾਗਾਂ ਨਾਲ ਹੋ ਰਹੇ ਨੇ। ਦੂਸਰਾ, ਜੇ ਸਤਿਗੁਰੂ ਸਾਹਿਬ ਜੀ ਨਾਲ ਬਚਨ ਕਰਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਭਾਵਨਾ ਨਾਲ ਮਨ ਇਕਾਗਰ ਕਰਕੇ। ਤੀਸਰਾ, ਜੇ ਬਚਨ ਪੁੱਛਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਵਾਜ਼ਾ ਲਵੇ, ਭਾਵ ਸ੍ਰੀ ਮੁੱਖ ਵਾਕ ਲੈਣਾ ਕਰੇ। ਫਿਰ ਅੱਗੇ ਹੈ ਪੂਜਾ। ਜੇ ਪੂਜਾ ਕਰਨੀ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 10 ਪਾਤਸ਼ਾਹੀ ਦੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਮਹਾਰਾਜ ਦਾ ਬਚਨ ਹੈ, ਪੂਜਾ ਕੀਚੈ ਨਾਮ ਧਿਆਈਐ। ਨਾਮ ਧਿਆਉਣਾ ਹੀ ਪੂਜਾ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਸੰਤ ਕੀ ਸੇਵਾ ਨਾਮ ਧਿਆਈਐ, ਸੁਖਮਨੀ ਸਾਹਿਬ ਦੇ ਅੰਦਰ। ਮਾਰੂ ਰਾਗ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ, ਗੁਰ ਕੀ ਸੇਵਾ ਨਾਮ ਧਿਆਈਐ। ਸੋ ਪਹਿਲਾ ਪ੍ਰਕਾਸ਼ ਕਹਿਣ ਤੋਂ ਭਾਵ ਇਹ ਬਚਨ ਜਿਹੜਾ ਪਹਿਲਾਂ ਸੁਣਾ ਰਹੇ ਨੇ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ, ਪ੍ਰਥਮ ਸਤਨਾਮ, ਮੂਲ ਮੰਤਰ ਆਦਿ ਹੋਰ ਸ਼ਬਦ ਵੀ ਪੜ੍ਹੇ ਅਤੇ ਆਦਿ ਪਾਸੇ ਦਾ ਪਹਿਲਾ ਸ਼ਬਦ ਪੜ੍ਹੇ ਅਤੇ ਫਿਰ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰੇ, ਇਹ ਮਰਿਆਦਾ ਹੈ। ਦੂਸਰਾ, ਸੁਖਾਸਨ ਕਰਨਾ। ਸੁਖਾਸਨ ਕਰਨ ਸਮੇਂ ਸ੍ਰੀ ਮੁੱਖ ਵਾਕ ਲੈ ਕੇ ਸਲੋਕ ਪਵਨ ਗੁਰੂ ਪੜ੍ਹੇ ਅਤੇ ਸੁਖਾਸਨ ਕਰਨ ਸਮੇਂ ਸ੍ਰੀ ਮੁੱਖ ਵਾਕ ਅੰਤ ਪਾਸੇ ਦਾ ਪਹਿਲਾ ਸ਼ਬਦ ਪੜ੍ਹਨਾ, ਭਾਵ ਮੱਧ ਵਿਚਲਾ ਸ਼ਬਦ ਪੜ੍ਹਨਾ ਸ੍ਰੀ ਮੁੱਖ ਵਾਕ। ਪਹਿਲੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਲੈਣਾ ਹੋਵੇ ਤਾਂ ਆਦਿ ਬਲ ਦੇ ਪੱਤਰੇ ਦਾ ਪਹਿਲਾ ਸ਼ਬਦ ਪੜ੍ਹੇ ਖੱਬੇ ਪਾਸੇ, ਦੁਪਹਿਰ ਮਗਰੋਂ ਮੱਧ ਵਿੱਚੋਂ ਹੁਕਮਨਾਵਾ ਲੈਣਾ ਅਤੇ ਅੰਤ ਦੇ ਪਾਸੇ ਤੋਂ ਪਹਿਲਾ ਸ਼ਬਦ ਪੜ੍ਹਨਾ ਹੈ, ਜਿਵੇਂ ਸੱਜੇ ਪਾਸੇ ਤੋਂ। ਸ਼ਾਮ ਦੇ ਵਕਤ ਸ੍ਰੀ ਮੁੱਖ ਵਾਕ ਲੈਣਾ ਹੋਵੇ ਤਾਂ ਅੰਤ ਪਾਸੇ ਦੂਜੇ ਪੱਤਰੇ ਦੇ ਅੰਤ ਦਾ ਸ਼ਬਦ ਪੜ੍ਹੇ। ਨਾਮ ਰੱਖਣਾ। ਨਾਮ ਰੱਖਣਾ ਹੋਵੇ ਸ੍ਰੀ ਮੁੱਖ ਵਾਕ ਦਾ ਪਹਿਲਾ ਅੱਖਰ ਲੈ ਕੇ ਨਾਮ ਰੱਖਣਾ, ਭੁਜੰਗੀ ਦਾ ਨਾਮ ਸਿੰਘ ਰੱਖਣਾ ਅਤੇ ਬੀਬੀ ਦਾ ਨਾਮ ਕੌਰ ਦੇ ਨਾਲ ਰੱਖਣਾ। ਜੇ ਬਹੁਤੇ ਇਕੱਠ ਨਾਮ ਰੱਖਣੇ ਹੋਣ ਤਾਂ ਜਿਵੇਂ ਅੰਮ੍ਰਿਤ ਛਕਾਉਣ ਵਕਤ ਪਹਿਲੇ ਸਿੰਘ ਦਾ ਨਾਮ ਪਹਿਲੇ ਅੱਖਰ ਤੋਂ, ਦੂਜੇ ਸਿੰਘ ਦਾ ਨਾਮ ਦੂਜੇ ਅੱਖਰ ਤੋਂ ਆਦਿ, ਇਸ ਪ੍ਰਕਾਰ ਰੱਖਣਾ ਹੈ। ਸੋ ਮੁੱਖ ਵਾਕ ਦੀ ਮਰਿਆਦਾ ਜਿਹੜੀ ਇੱਕ ਵਾਰ ਆਪਾਂ ਫੇਰ ਸ਼ਰਵਣ ਕਰ ਲਈਏ, ਜਿਵੇਂ ਆਪਾਂ ਪਹਿਲਾਂ ਸਰੂਪ ਦੇ ਉੱਤੇ ਰੁਮਾਲਾ ਉਤਾਰਦੇ ਹਾਂ, ਸੋ ਪਹਿਲਾਂ ਮੰਗਲ ਕਰਕੇ ਫਿਰ ਖੱਬੇ ਪਾਸੇ ਉੱਪਰਲੇ ਪਾਸੇ ਜੇ ਤਾਂ ਮੁੱਖ ਵਾਕ ਸ਼ੁਰੂ ਹੁੰਦਾ ਤਾਂ ਖੱਬੇ ਪਾਸੇ ਅੰਮ੍ਰਿਤ ਵੇਲੇ 12 ਵਜੇ ਤੋਂ ਪਹਿਲਾਂ ਉੱਪਰੋਂ ਮੁੱਖ ਵਾਕ ਲੈਣਾ, ਅਤੇ ਜਦੋਂ ਦੁਪਹਿਰੇ ਦੇ 12 ਵਜੇ ਤੋਂ ਬਾਅਦ ਸ਼ਾਮ ਨੂੰ 4-5 ਵਜੇ ਤੱਕ, ਫਿਰ ਸੱਜੇ ਪਾਸਿਓਂ ਇੱਧਰਲੇ ਪਾਸਿਓਂ, ਸੱਜੇ ਪਾਸਿਓਂ ਉੱਪਰੋਂ, ਅਤੇ ਬਿਲਕੁਲ ਦੂਸਰੇ ਪਾਸੇ ਪੱਤਰਾ ਨਹੀਂ ਪਲਟਣਾ। ਖਿਆਲ ਕੀਤਾ ਜਾਂਦਾ ਇਸ ਪ੍ਰਕਾਰ ਕਿ ਉਦੋਂ ਮਹਾਰਾਜ ਦਾ ਵਿਸ਼ਰਾਮ ਦਾ ਸਮਾਂ ਹੁੰਦਾ ਹੈ। ਅਤੇ ਫਿਰ ਇਸੇ ਪ੍ਰਕਾਰ ਹੈ ਰਾਸ ਦੇ ਵਕਤ ਤੋਂ ਜੋ ਦੱਸਿਆ ਹੈ ਕਿ ਮੁੱਖ ਵਾਕ ਲੈਣਾ ਹੋਵੇ ਤਾਂ ਅੰਤ ਪਾਸੇ ਦੂਜੇ ਪੱਤਰੇ ਦੇ ਅੰਤ ਦਾ ਸ਼ਬਦ ਪੜ੍ਹੇ। ਅਤੇ ਇਸ ਤਰ੍ਹਾਂ ਦੇ ਨਾਲ ਸ੍ਰੀ ਮੁੱਖ ਵਾਕ ਲੈਣ ਦੀ ਮਰਿਆਦਾ ਟਕਸਾਲੀ ਸਿੰਘਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਨਾਮ ਰੱਖਣਾ। ਨਾਮ ਰੱਖਣਾ ਹੋਵੇ ਸ੍ਰੀ ਮੁੱਖ ਵਾਕ ਦਾ ਪਹਿਲਾ ਅੱਖਰ ਜਿਵੇਂ ਦੱਸਿਆ, ਉਸ ਤੋਂ ਫਿਰ ਜੇ ਬਹੁਤੇ ਸਿੰਘ ਹੋਣ ਤਾਂ ਉਸ ਤੋਂ ਅਗਲਾ ਅੱਖਰ, ਉਸ ਤੋਂ ਅਗਲਾ ਅੱਖਰ। ਪ੍ਰਕਾਸ਼ ਕਰਨ ਅਤੇ ਸੁਖਾਸਣ ਵਿਧੀ। ਪਹਿਲਾਂ ਪੰਜਵੇਂ ਪਾਤਸ਼ਾਹ ਜੀ ਨੇ 1661 ਬਿਕਰਮੀ ਭਾਦਰੋਂ ਸੁਦੀ ਏਕਮ ਨੂੰ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਅਤੇ ਜਿਵੇਂ ਸਿੱਖਿਆ ਦਿੱਤੀ ਹੈ, ਰਾਸ ਤੀਸਰੀ ਵਿੱਚ 850 ਵਿੱਚ ਜੋ ਸ੍ਰੀ ਸੂਰਜ ਪ੍ਰਕਾਸ਼ ਦੇ ਵਿੱਚ ਇਸ ਪ੍ਰਕਾਰ ਜੋ ਮਰਿਆਦਾ ਦੱਸੀ ਹੈ, ਸੌਚ ਰਾਮਸਰ ਕੀਨ ਇਸ਼ਨਾਨਾ। ਸੌਚੇ ਆਦਿਕ ਕਿਰਿਆ ਕਰਕੇ ਸਵੇਰ ਦੀ ਰਾਮਸਰ ਸਾਹਿਬ ਇਸ਼ਨਾਨ ਕੀਤਾ, ਬਦਰੀ ਤਰ ਬੈਠੇ ਕਰ ਧਿਆਨਾ। ਫਿਰ ਬਦਰੀ ਹੁੰਦਾ ਬੇਰੀ, ਬੇਰੀ ਦੇ ਥੱਲੇ ਧਿਆਨ ਕਰਕੇ ਪਰਮੇਸ਼ਰ ਦਾ ਫਿਰ ਸੋ ਉਸ ਵਕਤ ਸਿਮਰਨ ਵਿੱਚ ਜੁੜ ਗਏ। ਦੁਆ ਘਟਕਾ ਲਖ ਅੰਮ੍ਰਿਤ ਕਾਲਾ। ਜਦੋਂ ਅੰਮ੍ਰਿਤ ਵੇਲਾ 2 ਘੜੀਆਂ ਬਾਕੀ ਰਹਿ ਗਿਆ, ਘੰਟਾ ਕੁ ਰਹਿ ਗਿਆ, ਸ੍ਰੀ ਅਰਜਨ ਬਚ ਕਹਿਓ ਰਸਾਲਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਸਾਲ ਹੁੰਦਾ ਮਿੱਠਾ, ਮਿੱਠਾ ਬਚਨ ਕਿਹਾ ਸੋਹਣਾ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਬਾਬਾ ਬੁੱਢਾ ਜੀ, ਆਪਣੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਜਾ ਲਓ, ਅੱਗੇ ਚਲੋ ਸੁਧਾਸਰ ਪੰਥ। ਸੁਧਾਸਰ ਮਤਲਬ ਕਿ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਰਸਤੇ ਨੂੰ ਅੱਗੇ ਅੱਗੇ ਚਲੋ। ਮਾਨ ਬਾਕ ਲੈ ਭਇਓ ਅਗਾਰੇ। ਬਚਨ ਮੰਨ ਕਰਕੇ ਅੱਗੇ ਅੱਗੇ ਚੱਲੇ ਬਾਬਾ ਜੀ। ਚਮਰ ਗੁਰੂ ਅਰਜਨ ਕਰ ਧਾਰੇ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਚੌਰ ਸਾਹਿਬ ਆਪਣੇ ਘਰ ਕਮਲਾਂ ਚ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਚੌਰ ਆਪ ਕੀਤਾ। ਸੰਖ ਅਨਕ ਲਗ ਦੁੰਦਬ ਬਾਜੇ, ਸੰਖ ਬਹੁਤ ਸਾਰੇ, ਲਗ ਹੁੰਦਾ ਛੋਟੇ, ਦੁੰਦਬ ਨਗਾਰੇ ਵੱਜੇ। ਜੈ ਜੈਕਾਰ ਊਚ ਸਰ ਗਾਜੇ, ਉਸ ਸੁਰ ਤੋਂ ਭਾਵ ਉੱਚੀ ਉੱਚੀ ਜੈਕਾਰੇ ਸਾਰਿਆਂ ਵੱਲੋਂ ਹੋਏ। ਸੁੰਦਰ ਸ੍ਰੀ ਹਰਗੋਬਿੰਦ ਚੰਦ, ਸੰਗ ਚਲਤ ਹੋਏ ਸੋਭ ਬਿਲੰਦ। ਉਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੀ ਅਵਸਥਾ ਵਿੱਚ ਸਨ, ਨਾਲ ਨਾਲ ਚਲੇ ਜਾ ਰਹੇ, ਬੜੇ ਸੁੰਦਰ ਲੱਗ ਰਹੇ ਸਨ। ਹਰਿਮੰਦਰ ਮੈਂ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਉੱਚੇ। ਸ੍ਰੀ ਹਰਿਮੰਦਰ ਸਾਹਿਬ ਦੇ ਸਰੂਪ ਜਦੋਂ ਲੈ ਕੇ ਗਏ ਰਾਗੀ, ਉਸ ਵਕਤ ਉੱਚੀ ਸੁਰ ਦੇ ਵਿੱਚ ਕੀਰਤਨ ਕਰ ਰਹੇ ਸਨ, ਜਿਵੇਂ ਹੁਣ ਵੀ ਉਹੀ ਮਰਿਆਦਾ ਚੱਲ ਰਹੀ ਹੈ। ਪਹਿਲਾਂ ਛੇ ਛੱਕੇ ਲੱਗਣ ਤੋਂ ਬਾਅਦ ਹੀ ਮਹਾਰਾਜ ਸਰੂਪ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲਿਆਉਂਦੇ ਨੇ। ਮੰਜੀ ਸਹਿਤ ਗ੍ਰੰਥ ਤਹਿਤ ਆਪ, ਬੈਠੇ ਨਿਕਟ ਗੁਰੂ ਤਬ ਆਪ। ਸੋ ਮੰਜੀ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਸ਼ੋਭਿਤ ਹੋਏ, ਸਤਿਗੁਰੂ ਜੀ ਆਪ ਕੋਲ ਸੱਜ ਗਏ। ਵਾਰ ਭੋਗ ਕੇ ਸੁਣ ਮਨ ਲਾਈ, ਸ੍ਰੀ ਅਰਜਨ ਪੁਨ ਗਿਰਾ ਅਲਾਈ। ਆਸਾ ਜੀ ਦੀ ਵਾਰ ਦਾ ਭੋਗ ਪਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਫਿਰ ਬਚਨ ਕੀਤਾ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਣ ਪ੍ਰਕਾਸ਼ ਕਰਨਾ, ਔਰ ਪ੍ਰਕਾਸ਼ ਖੋਲੋ ਗ੍ਰੰਥ ਤੋਂ ਭਾਵ ਉਦੋਂ ਪ੍ਰਕਾਸ਼ ਦਾ ਹੀ ਭਾਵ ਜਾਂ ਰਮਾਲਾ ਉਤਾਰ ਕੇ ਲਿਓ ਆਵਾਜ਼। ਆਵਾਜ਼ ਹੁੰਦੀ ਹੁਕਮਨਾਮਾ ਲੈਣਾ, ਆਵਾਜ਼ਾਂ ਲੈਣਾ। ਸਾਰਾ ਪੰਥ ਸਰਵਣ ਕਰੇ ਕੀ ਹੁਕਮਨਾਮਾ, ਜਿਵੇਂ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ, ਸੂਹੀ ਮਹਲਾ ਪੰਜਵਾਂ ਚ। ਸੁਣ ਗੁਰ ਬਚਨ ਰੁਚਨ ਮਨ ਲਾਇਕ, ਸਤ ਬਾਕ ਮੁਖ ਜਲ ਅਲਾਇਕ। ਉਸ ਵਕਤ ਸ਼੍ਰੋਮਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਜਿਹੜਾ ਮਨ ਭਾਉਂਦਾ ਸੁੰਦਰ ਹੁਕਮਨਾਮਾ, ਮਨ ਨੂੰ ਬੜਾ ਆਨੰਦਿਤ ਹੋਇਆ ਮਨ ਸੁਣ ਕੇ, ਕਿ ਇਹ ਬੜਾ ਹੀ ਸੱਚ ਵਾਕ ਜੋ ਹੈ ਮੁਖਾਰਬਿੰਦ ਤੋਂ ਲਾਉਣਾ ਕੀਤਾ ਹੈ। ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਅਦਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸ ਵਕਤ ਖੋਲਣਾ ਤੋਂ ਭਾਵ ਦਾ ਪ੍ਰਕਾਸ਼ ਕੀਤਾ। ਆਵਾਜ਼ ਲਈ ਭਾਵ ਉਸ ਵਕਤ ਸ੍ਰੀ ਮੁਖ ਵਾਕ ਜਿਹੜਾ ਸੀ ਉਹ ਬਾਬਾ ਜੀ ਨੇ ਉਚਾਰਨਾ ਕੀਤਾ। ਸੁਣ ਗੁਰ ਬਚਨ ਰੁਚਰ ਮਨ ਲਾਇਕ, ਸਤ ਬਾਕ ਮੁਖ ਜਲਜ ਅਲਾਇਕ। ਸੋ ਉਸ ਵਕਤ ਮਹਾਰਾਜ ਦੇ ਮੁਖਾਰਬਿੰਦ ਤੋਂ, ਮੁੱਖ ਕਮਲ ਤੋਂ ਜੋ ਬਚਨ ਹੋਇਆ ਸੁਣ ਕੇ, ਜਿਹੜਾ ਮਨ ਨੂੰ ਭਾਉਂਦਾ ਵੀ ਭਾਈ ਬਾਬਾ ਬੁੱਢਾ ਜੀ ਨੂੰ ਭਾਈ ਮੁੱਖ ਵਾਕ ਲਓ, ਆਵਾਜ਼ਾਂ ਲਓ। ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਉਸ ਵਕਤ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ। ਲੇ ਆਵਾਜ਼ ਬੁੱਢਾ ਮੁੱਖ ਬੋਲਾ। ਸੋ ਉਸ ਵਕਤ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸ੍ਰੀ ਮੁੱਖ ਵਾਕ ਲੈ ਕਰਕੇ ਇਉਂ ਬੋਲੇ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ। 783 ਅੰਗ ਤੇ ਇਹ ਸ੍ਰੀ ਮੁੱਖ ਵਾਕ ਉਸ ਵਕਤ ਬਖਸ਼ਿਸ਼ ਹੋਇਆ ਮਹਾਰਾਜ ਜੀ ਵੱਲੋਂ। ਸੁਣ ਸਭ ਹੁਣ ਤਬ ਸੀਸ ਨਿਵਾਇਓ, ਦੀਨ ਬੰਧੂ ਪ੍ਰਭ ਤਿੰਨ ਲੱਖ ਪਾਇਓ। ਉਸ ਵਕਤ ਸਾਰਿਆਂ ਨੇ ਸਿਰ ਨਿਵਾਇਆ ਆਪਣਾ, ਔਰ ਗਰੀਬਾਂ ਦੇ ਬੰਧੂ ਰਿਸ਼ਤੇਦਾਰ ਹੁੰਦੇ ਦੀਨਾ ਬੰਧੂ, ਸਤਿਗੁਰੂ ਪਰਮੇਸ਼ਰ ਜੀ ਸਾਰਿਆਂ ਨੇ ਜਾਣਿਆ ਕਿ ਗਰੀਬਾਂ ਦੇ ਮਾਲਕ ਨੇ। ਸ੍ਰੀ ਗੁਰ ਕਰਤੇ ਚਮਰ ਫਿਰੰਤਾ, ਬੁੱਢਾ ਜਪਜੀ ਪਾਠ ਕਰੰਤਾ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਸਾਹਿਬ ਕਰ ਰਹੇ ਨੇ, ਅਤੇ ਬਾਬਾ ਬੁੱਢਾ ਜੀ ਨੇ ਦੇਖੋ ਮਰਿਆਦਾ ਆਈ ਹੈ ਨਾ ਵਿੱਚ, ਕਿ ਹੁਕਮਨਾਮਾ ਲੈਣ ਤੋਂ ਉਪਰੰਤ ਸ੍ਰੀ ਜਪਜੀ ਸਾਹਿਬ ਦਾ ਪਾਠ ਪੜਿਆ ਸੀ। ਫਿਰ ਇਹ ਮਰਿਆਦਾ ਹੁੰਦੀ, ਜਦੋਂ ਵੀ ਪ੍ਰਕਾਸ਼ ਕਰਨਾ ਹੋਵੇ ਸ੍ਰੀ ਜਪਜੀ ਸਾਹਿਬ ਪੜ੍ਹੇ ਜ਼ਰੂਰ ਹੁਕਮਨਾਮਾ ਲੈ ਕੇ। ਸੰਗਤ ਧਨ ਧਨ ਸੁਣ ਕਹੈ, ਅਧਿਕ ਆਨੰਦ ਪ੍ਰੇਮ ਤੇ ਲਹੈ। ਸੰਗਤ ਸੁਣ ਕੇ ਧਨ ਧਨ ਕਹਿੰਦੀ ਹੈ, ਧਨ ਧਨ ਕਹਿੰਦੀ ਹੈ, ਬਹੁਤ ਆਨੰਦ ਅਤੇ ਪ੍ਰੇਮ ਪ੍ਰਾਪਤ ਕਰਦੀ ਹੈ। ਜਪਜੀ ਭੋਗ ਪਾਏ ਜੈਕਾਰਾ, ਆਸੀਸ ਨਿਭਾਵਤ ਸਭ ਨੂੰ ਉਚਾਰਾ। ਜਪਜੀ ਸਾਹਿਬ ਦਾ ਭੋਗ ਪਾ ਕੇ ਜਕਾਰਾ ਛੱਡਿਆ, ਸੀਸ ਨਿਭਾਇਆ, ਸਾਰਿਆਂ ਨੇ ਉਚਾਰਨ ਕੀਤਾ। ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਮੁੱਖ ਵਾਕ ਤੋਂ ਬਾਅਦ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਉਣ ਦਾ ਹੁਕਮ ਪੰਜਵੇਂ ਪਾਤਸ਼ਾਹ ਨੇ ਕੀਤਾ ਹੈ, ਜੋ ਸੰਗਤਾਂ ਗਜਾਉਂਦੀਆਂ ਰਹੀਆਂ ਹਨ, ਪਰ ਅੰਗਰੇਜ਼ਾਂ ਦੇ ਵਕਤ ਤੋਂ ਬੰਦ ਹੋ ਗਿਆ ਹੈ। ਸ੍ਰੀ ਗੁਰੂ ਜੀ ਨੇ ਉਹ ਦਿਨ ਬੜੇ ਉਤਸ਼ਾਹ ਨਾਲ ਬਤੀਤ ਕੀਤਾ, ਇਹ ਦੁਬਾਰਾ ਹੋਣਾ ਚਾਹੀਦਾ, ਜਿਹੜੀਆਂ ਪਿਛਲੀਆਂ ਮਰਿਆਦਾ ਕਈ ਬੰਦ ਕਰਵਾ ਦਿੱਤੀਆਂ ਸੀ। ਹਰਿਮੰਦਰ ਸਾਹਿਬ ਦੇ ਵਿੱਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਜਿਹੜੀ ਪੁਸਤਕ ਲਿਖੀ ਹਰਿਮੰਦਰ ਸਾਹਿਬ ਦੀ ਮਰਿਆਦਾ, ਉਹਦੇ ਵਿੱਚ ਲਿਖਿਆ ਹਰਿਮੰਦਰ ਸਾਹਿਬ ਪਹਿਲਾਂ ਮੁੱਖ ਵਾਕ ਤੋਂ ਬਾਅਦ ਸੰਗਤ ਨੂੰ ਕਥਾ ਸੁਣਾਈ ਜਾਂਦੀ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 12 ਗਿਆਨੀ ਸਿੰਘ ਦੇ ਨਾਮ ਉਹਨਾਂ ਨੇ ਲਿਖੇ ਨੇ, ਤੇ ਉਹ ਸਾਰੇ ਕਥਾ ਕਰਦੇ ਰਹੇ ਨੇ। 12ਵੇਂ ਗਿਆਨੀ ਜਿਹੜੇ ਹੋਏ ਨੇ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਅਖੀਰਲੀ ਕਥਾ ਕੀਤੀ, ਉਹ ਗਿਆਨੀ ਠਾਕੁਰ ਸਿੰਘ ਸੀ ਉਹਨਾਂ ਦਾ ਨਾਮ। ਤੇ ਇਸ ਕਰਕੇ ਉਦੋਂ ਸ੍ਰੀ ਮੁੱਖ ਵਾਕ ਦੀ ਕਥਾ ਸੰਗਤ ਨੂੰ ਸੁਣਾਈ ਜਾਂਦੀ ਹਰਿਮੰਦਰ ਸਾਹਿਬ ਦੇ ਅੰਦਰ, ਇਹ ਵੀ ਬਾਅਦ ਵਿੱਚ ਬੰਦ ਕਰਵਾ ਦਿੱਤੀ ਗਈ ਸੀ। ਇਮ ਉਤਸਾਹਿਤ ਦਿਵਸ ਬਿਤਾਇਓ, ਸੰਧਿਆ ਭਈ ਤਰਨ ਸਤਾਇਓ। ਇਉਂ ਉਤਸ਼ਾਹ ਦੇ ਨਾਲ ਦਿਨ ਬਤੀਤ ਹੋਇਆ, ਸ਼ਾਮ ਦਾ ਵਕਤ ਹੋ ਗਿਆ, ਤਰਨ ਹੁੰਦਾ ਸੂਰਜ, ਸੂਰਜ ਛੁੱਪ ਗਿਆ। ਬੁੱਢੇ ਬੂਝਨ ਕੀਨ ਸਤਬੈ, ਗ੍ਰੰਥ ਰਹਿ ਕਿਤ ਨਿਸਮਹਿ ਅਬੈ। ਬਾਬਾ ਬੁੱਢਾ ਜੀ ਨੇ ਬੂਝਣ ਕੀਨ ਸੁਭਾਅ ਪੁੱਛਣਾ ਕੀਤਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਾਤ ਨੂੰ ਕਿੱਥੇ ਬਿਰਾਜਮਾਨ ਕਰਾਂਗੇ। ਸ੍ਰੀ ਗੁਰੂ ਕਹੇ ਓ ਪ੍ਰਭੂ ਦਰਬਾਰਾ, ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਗੁਰੂ ਸਾਹਿਬ ਨੇ ਬਚਨ ਕੀਤਾ, ਪ੍ਰਭੂ ਦੇ ਦਰਬਾਰ ਜਿਹੜੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ, ਇਹ ਪਰਮੇਸ਼ਰ ਦਾ ਅਵਤਾਰ ਹੈ। ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਡੇਢ ਜਾਮ ਜਾਮਨ ਜਬ ਜਾਏ, ਪਠਾ ਸੋਹਿਲਾ ਕੀਰਤਨ ਜਾਏ। ਡੇਢ ਪਹਿਰ ਜਦੋਂ ਰਾਤ ਹੋ ਜਾਵੇ ਸ਼ਾਮ ਤੋਂ ਬਾਅਦ, ਤਾਂ ਉਸ ਵਕਤ ਕੀਰਤਨ ਸੋਹਿਲਾ ਜਾ ਕੇ ਪੜ੍ਹਨਾ ਕੋਲੇ। ਬਹਰੋ ਲੈ ਜਾਵੋ ਅਸਵਾਰਾ, ਜਿਸ ਕੋਠਰੀ ਮੈਂ ਰਹਿਣਾ ਮਾਰਾ। ਮਹਾਰਾਜ ਨੇ ਬਚਨ ਕੀਤਾ, ਜਿੱਥੇ ਸਾਡਾ ਰਹਿਣ ਬਸੇਰਾ, ਰਾਤ ਨੂੰ ਅਸੀਂ ਬਿਰਾਜਮਾਨ ਹੁੰਦੇ ਹਾਂ, ਕੋਠਾ ਸਾਹਿਬ ਸਥਾਨ ਸੀ। ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਨਹੀਂ ਸੀ ਹੋਈ ਹਲੇ, ਉਹ ਰਚਨਾ ਹੁਣ ਵਿੱਚ ਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ। ਉੱਥੇ ਕਹਿੰਦੇ ਜਿੱਥੇ ਸਾਡਾ ਰਹਿਣ ਦਾ ਸਥਾਨ ਹੈ, ਤਹਾਂ ਨਿਵਾਸ ਕਰੋ ਜੁਤਮਾਨ, ਜਾਮ ਡੇਢ ਜਾਮਨ ਰਹੇ ਆਨ। ਉੱਥੇ ਲਿਜਾ ਕਰਕੇ ਬੜੇ ਮਾਣ ਆਦਰ ਸਤਿਕਾਰ ਨਾਲ ਨਿਵਾਸ ਕਰਨਾ। ਜਦੋਂ ਡੇਢ ਪਹਿਰ ਰਾਤ ਜਿਹੜੀ ਹੈ ਉਹ ਬਾਕੀ ਰਹਿ ਗਈ, ਸ੍ਰੀ ਹਰਿਮੰਦਰ ਤਬ ਹੈ ਸੁਨਾਨ ਹੋ, ਫਰਸ਼ ਅਨੇਕ ਭਾਂਤ ਕੇ ਠਾਨ ਹੋ। ਸ੍ਰੀ ਹਰਿਮੰਦਰ ਸਾਹਿਬ ਦਾ ਉਦੋਂ ਇਸ਼ਨਾਨ ਕਰਾਉਣਾ ਹੈ, ਅਤੇ ਫਰਸ਼ ਅਨੇਕ ਪ੍ਰਕਾਰ ਦੇ ਭਾਵ ਵਿਛਾਈਆਂ ਕਰਨੀਆਂ ਨੇ, ਵਿਛਾਉਣੀਆਂ ਨੇ। ਦੀਪਕ ਸਦਾ ਕ੍ਰਿਤ ਕੋ ਬਾਰੋ, ਜਾਮ ਨਿਸਾ ਜਬ ਰਹੀ ਨਿਹਾਰੋ। ਹਮੇਸ਼ਾ ਹੀ ਦੀਵਾ ਜਿਹੜਾ ਹੈ ਦੇਸੀ ਘਿਓ ਦਾ ਜਗਾਉਣਾ, ਜਾਮ ਨਿਸਾ ਜਬ ਰਹੀ ਨਿਹਾਰੋ, ਜਦੋਂ ਦੇਖੋ ਵੀ ਇੱਕ ਪਹਿਰ ਰਾਤ ਬਾਕੀ ਰਹਿ ਗਈ ਹੈ, ਭਾਵ ਸਵੇਰ ਦੇ 3 ਵਜੇ। ਡੇਢ ਪਹਿਰ ਦਾ ਮਤਲਬ 4.5 ਘੰਟੇ ਪਹਿਲਾਂ। ਰਾਗੀ ਆਸਾ ਵਾਰ ਸੋ ਗਾਵ ਹੈ, ਅਨਕਰਾ ਕੇ ਸ਼ਬਦ ਸੁਣਾਵ ਹੈ। ਰਾਗੀ ਆਸਾ ਦੀ ਵਾਰ ਗਾਉਣ ਅਤੇ ਅਨੇਕ ਪ੍ਰਕਾਰ ਦੇ ਹੋਰ ਵੀ ਸ਼ਬਦ ਲਾਉਣ, 3.5 ਘੰਟੇ ਲਗਭਗ ਲੱਗ ਜਾਂਦੇ ਹਰਿਮੰਦਰ ਸਾਹਿਬ ਆਸਾ ਦੀ ਵਾਰ ਨੂੰ। ਸੋ 10 ਦੀ ਡਿਊਟੀ ਸਹਿਕ ਰਾਗੀ ਵਜੋਂ 1983 ਚ ਉੱਥੇ ਰਹੀ ਆ, ਤੋ ਥੋੜ੍ਹਾ ਸਮਾਂ ਮਿਲਿਆ ਮਹਾਰਾਜ ਦੀ ਕਿਰਪਾ ਨਾਲ। ਸ੍ਰੀ ਅਕਾਲ ਤਖਤ ਸਾਹਿਬ ਅਤੇ ਆਸਾ ਦੀ ਵਾਰ ਵੀ ਲਾਉਂਦੇ ਰਹੇ, ਸਹਿਕ ਰਾਗੀ ਵਜੋਂ ਸੀ ਉਦੋਂ। ਦੁਆ ਘਟਕਾ ਜਾਮਨ ਰਹਿ ਜਬੈ ਆਨੋ, ਸ੍ਰੀ ਗ੍ਰੰਥ ਸਾਹਿਬ ਤਬੈ। ਦੁਆ ਘਟਕਾ, 2 ਘੜੀਆਂ ਜਦੋਂ ਜਾਮਨ ਹੁੰਦੀ ਰਾਤ ਰਹਿ ਜਾਵੇ, ਭਾਵੇਂ ਅੰਮ੍ਰਿਤ ਵੇਲਾ ਸਵੇਰੇ ਘੰਟਾ ਕੁ ਪਹਿਲਾਂ ਸੂਰਜ ਚੜ੍ਹਨ ਤੋਂ, ਆਨੋ ਸ੍ਰੀ ਗੁਰੂ ਗ੍ਰੰਥ ਸਾਹਿਬ, ਉਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਣਾ। ਵਾਰ ਭੋਗ ਤੇ ਖੋਲ ਭੜੀਜੈ, ਇਸੀ ਪ੍ਰਕਾਰ ਕਾਰ ਨਿਤ ਕੀਜੈ। ਸੋ ਜਦੋਂ ਵਾਰ ਭੋਗ ਤੇ ਆਸਾ ਦੀ ਵਾਰ ਦਾ ਭੋਗ ਪਵੇ, ਉਸ ਵਕਤ ਪਹਿਲਾਂ ਇਹ ਮਰਿਆਦਾ ਸੀ, ਫਿਰ ਪ੍ਰਕਾਸ਼ ਕਰਕੇ ਹੁਕਮਨਾਮਾ ਲੈਣਾ। ਆਸਾ ਦੀ ਵਾਰ ਦਾ ਭੋਗ ਪਾ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਸ੍ਰੀ ਮੁੱਖ ਵਾਕ ਲੈਣਾ। ਪਰ ਹੁਣ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਪ੍ਰਕਾਸ਼ ਕਰਕੇ ਮੁੱਖ ਵਾਕ ਲੈਂਦੇ ਨੇ, ਅਤੇ ਫਿਰ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਦੂਜੀ ਵਾਰ ਉਹ ਵਾਕ ਲੈਂਦੇ ਨੇ। ਫਿਰ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਉਸ ਕੋਠੜੀ ਵਿੱਚ ਪ੍ਰੇਮੀ ਸੰਗਤਾਂ ਸਮੇਂ ਗੁਰੂ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ। ਬਹੁਰ ਸੋਹਿਲਾ ਪਾਠ ਕਰ ਪਾਸ, ਉਠ ਤਬ ਸਭ ਕੀਨ ਸੇ ਅਰਦਾਸ। ਫਿਰ ਸੋਹਲੇ ਸਾਹਿਬ ਦਾ ਪਾਠ ਕੀਤਾ ਉੱਠ ਕਰਕੇ, ਫਿਰ ਸਾਰਿਆਂ ਨੇ ਅਰਦਾਸ ਕੀਤੀ। ਬੁੱਢੇ ਗ੍ਰੰਥ ਲੀਨ ਸਿਰ ਧਾਰੀ, ਚਵਰ ਕਰੈ ਗੁਰ ਵਾਰੰਵਾਰੀ। ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਉੱਪਰ ਲਿਆ, ਔਰ ਚੌਰ ਕਰਦੇ ਨੇ ਸਾਰੇ ਵਾਰੋ ਵਾਰੀ। ਸੰਖਨ ਕੀ ਧੁਨ ਕੀਨ ਵਿਸਾਲਾ, ਅਬਾਦਤ ਅਪਰ ਵਜੇ ਤਿਸਕਾਲਾ। ਸੰਖ ਜਿਹੜੇ ਵੱਜਦੇ ਨੇ ਉਹਨਾਂ ਦੀ ਬਹੁਤ ਭਾਰੀ ਸੰਖਾਂ ਦੀ ਧੁਨ ਹੁਣ ਵੀ ਵੱਜਦੇ ਨੇ ਉੱਥੇ, ਸੋ ਨਰਸਿੰਘ ਆਦਿਕ, ਅਤੇ ਇਹਦੇ ਨਾਲ ਬਾਦਤ ਅਪਰ ਵਜੇ ਤਿਸਕਾਲਾ, ਹੋਰ ਵੀ ਕਈ ਪ੍ਰਕਾਰ ਦੇ ਵਾਜੇ ਸੰਗਤ ਨੇ ਵਜਾਏ ਉਸ ਵਕਤ। ਹੁਣ ਤਾਂ ਥੋੜ੍ਹਾ ਜਿਹਾ ਜ਼ਿਆਦਾ ਹੀ ਹੋ ਗਿਆ ਵੀ ਜਿਵੇਂ ਦਰਸ਼ਨ ਕਰਦੇ ਹਾਂ ਪਾਲਕੀ ਸਾਹਿਬ ਦੇ ਥੱਲੇ, ਮੋਢਾ ਲਾਉਣ ਦੀ ਸੇਵਾ ਵੀ ਸੰਗਤ ਕਰਦੀ ਹੈ। ਕਈ ਵਾਰ ਤਾਂ ਇੰਨਾ ਡਰ ਲੱਗਦਾ ਹੁੰਦਾ ਵੀ ਪਾਲਕੀ ਸਾਹਿਬ ਦੇ ਵਿੱਚੋਂ ਕਿਤੇ ਬੇਅਦਬੀ ਨਾ ਹੋ ਜਾਵੇ, ਕੋਈ ਧੱਕਾ ਬਹੁਤ ਪੈਂਦਾ। ਇਸ ਗੱਲ ਦਾ ਖਿਆਲ ਜੇ ਕਰ ਲੈਣ ਸਾਰੇ, ਦੋਨੋਂ ਪਾਸੇ ਹੱਥ ਜੋੜ ਕੇ ਖੜ੍ਹੇ ਹੋਣ, ਅਤੇ ਸਿਰਫ ਚੰਦ ਸਿੰਘਾਂ ਦੀ ਸੇਵਾ ਹੋਵੇ ਪਾਲਕੀ ਸਾਹਿਬ ਲਿਜਾਣ ਦੀ, ਜੇ ਕਿਸੇ ਨੇ ਸੇਵਾ ਕਰਨੀ ਵੀ ਹੈ ਤਾਂ ਇੰਨਾ ਧੱਕਾ ਮੁੱਕੇ ਨਹੀਂ ਹੋਣਾ ਚਾਹੀਦਾ। ਸੰਖਨ ਕੀ ਧੁਨ ਕੀਨ ਵਿਸਾਲਾ, ਬਾਦਤ ਅਪਰ ਵਜੇ ਤਿਸਕਾਲਾ। ਫਿਰ ਉਸ ਵਕਤ ਬਹੁਤ ਸਾਰੇ ਵਾਜੇ ਵੱਜੇ, ਰਹਿ ਕੋਠਰੀ ਮੈਂ ਗੁਰ ਸਦਾ ਗਮਨੈ ਸਦਨ ਆਪਣੇ ਕਦਾ। ਸਤਿਗੁਰੂ ਜੀ ਉਸ ਕੋਠੜੀ ਦੇ ਵਿੱਚ ਹੀ ਹਮੇਸ਼ਾ ਰਹਿੰਦੇ ਨੇ, ਆਪਣੇ ਮਹਿਲਾਂ ਦੇ ਵਿੱਚ ਤਾਂ ਕਦੇ ਕਦੇ ਜਾਂਦੇ। ਤੇ ਇਸ ਥਾਂ ਲੈ ਕਰ ਜਬ ਗਏ ਸ਼ੁਭ ਪ੍ਰਿਅੰਕ ਤਬ ਡਾਸਤ ਪਏ। ਉਸ ਥਾਂ ਤੇ ਜਦੋਂ ਲੈ ਕੇ ਗਏ ਤਾਂ ਸੋਹਣਾ ਜਿਹੜਾ ਪਲੰਘ ਸੀ ਉਸ ਥਾਂ ਦੇ ਉੱਤੇ ਡਾਉਣਾ ਕੀਤਾ। ਸੇਜ ਬੰਦ ਗੁੰਫ ਬੜ ਜਰੀ ਸੁੰਦਰ ਫੁੱਲਨ ਮਾਲਾ ਧਰੀ। ਸੋ ਸੇਜ ਬੰਦ ਆਦਿਕ ਬੜਾ ਗੁੰਦ ਕਰਕੇ ਜਰੀਦਾਰ ਸੁੰਦਰ ਫੁੱਲਾਂ ਦੀਆਂ ਮਾਲਾ ਧਰੀਆਂ। ਤਾਂ ਨਿਵਾਸ ਗ੍ਰੰਥ ਕਉ ਕੀਨੇ ਸ੍ਰੀ ਗੁਰ ਭੂਤਲ ਨਿਕਟ ਅਸੀਨੋ। ਤੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਭੂਤਲ ਹੁੰਦਾ ਧਰਤੀ ਦੇ ਉੱਤੇ ਆਪ ਥੱਲੇ ਇੱਕ ਚਿੱਟੀ ਚਾਦਰ ਵਿਛਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀ ਪਲੰਘ ਦੇ ਉੱਤੇ ਬਿਰਾਜਮਾਨ ਕਰਕੇ ਆਪ ਮਹਾਰਾਜ ਜੀ ਥੱਲੇ ਹੀ ਬਿਰਾਜਮਾਨ ਹੋ ਗਏ। ਸੋ ਇਹ ਰੁੱਤ ਤੀਸਰੀ ਅੰਸੂ 50 ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰਸੰਗ ਸੀ। ਸੋ ਇਹ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੁਣ ਤੱਕ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿਨ ਰਾਤ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਸੋ ਬਾਕੀ ਸਥਾਨਾਂ ਵਿੱਚ ਇੰਨਾ ਹੀ ਫਰਕ ਹੈ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਫਿਰ ਆਸਾ ਦੀ ਵਾਰ ਪ੍ਰਾਰੰਭ ਹੁੰਦੀ ਹੈ ਅਤੇ ਦੂਜਾ ਰਾਤ ਵਕਤ ਦਿਨ ਛਿਪੇ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਹੀ ਸਾਰੀ ਸੇਵਾ ਕੀਤੀ ਜਾਂਦੀ ਹੈ। ਪ੍ਰਕਾਸ਼ ਕਰਨ ਦੀ ਵਿਧੀ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਨੂੰ ਕੀਰਤਨ ਸੋਹਲੇ ਤੋਂ ਬਾਅਦ ਤੱਕ ਸੇਵਾ ਕਰਨ ਦੀ ਵਿਧੀ। ਤਖ਼ਤ ਦਾ ਇਸ਼ਨਾਨ, ਸਭ ਤੋਂ ਪਹਿਲਾਂ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਆਦਿ ਇਸ਼ਨਾਨ ਆਦਿ ਕਰਨ, ਫਿਰ ਗੁਰਦੁਆਰੇ ਸਾਹਿਬ ਦਾ ਬੂਹਾ ਖੋਲ੍ਹਣਾ ਅਰਦਾਸ ਕਰਕੇ। ਇਸ਼ਨਾਨ ਕੀਤੇ ਤੋਂ ਬਿਨਾਂ ਕਦੇ ਵੀ ਮਹਾਰਾਜ ਸਾਹਿਬ ਦੇ ਕੰਨ 'ਚ ਕਮਰੇ 'ਚ ਨਹੀਂ ਜਾਣਾ। ਫਿਰ ਤਖ਼ਤ ਸਾਹਿਬ ਦਾ ਅਤੇ ਅੰਦਰੋਂ ਇਸ਼ਨਾਨ ਕਰਾਉਣਾ। ਜੇ ਸਥਾਨ ਪੱਕਾ ਨਾ ਹੋਵੇ ਤਾਂ ਹੋਰ ਕਿਸੇ ਕਾਰਨ ਇਸ਼ਨਾਨ ਨਾ ਹੋ ਸਕੇ ਤਾਂ ਪਾਣੀ ਛਿੜਕੇ ਝਾੜੂ ਫੇਰੇ ਜਾਂ ਕੇਵਲ ਝਾੜੂ ਹੀ ਫੇਰੇ ਔਰ ਸਫਾਈ ਕਰੇ। ਤਖ਼ਤ ਦੀ ਵਿਛਾਈ, ਨਰਮ ਵਿਛਾਈ ਕਰੇ, ਦਰੀ ਵਿਛਾ ਕੇ ਉੱਪਰ ਗਦੈਲਾ ਵਿਛਾਵੇ, ਉੱਪਰ ਸੁੰਦਰ ਚਾਦਰ ਵਿਛਾਵੇ। ਫਿਰ ਮੰਜੀ ਸਾਹਿਬ ਥੱਲੇ ਦੋਹਰੀ ਵੱਖਰੀ ਚਾਦਰ ਅਤੇ ਗ੍ਰੰਥੀ ਸਿੰਘ ਦੇ ਤਾਬਿਆ ਬੈਠਣ ਵਾਲੀ ਜਗ੍ਹਾ ਵੱਖਰੀ ਰੱਖੇ। ਮੰਜੀ ਸਾਹਿਬ ਥੱਲੇ ਇੱਕ ਦੋ ਕੱਪੜੇ ਜ਼ਿਆਦਾ ਵਿਛਾਏ ਜਾਣ, ਬੈਠਣ ਵਾਲੀ ਜਗ੍ਹਾ ਨੀਵੀਂ ਰਹੇ। ਕਈ ਬੈਠਣ ਵਾਸਤੇ ਪਿੱਛੇ ਗੱਦੀ ਰੱਖਦੇ ਨੇ, ਇਹ ਬਹੁਤ ਬੁਰੀ ਗੱਲ ਹੈ। ਸਤਿਗੁਰੂ ਸਾਹਿਬ ਦੇ ਸਤਿਕਾਰ 'ਚ ਫਰਕ ਹੈ। ਯਾਦ ਰੱਖੋ ਕਿ ਗੁਰੂ ਕਾ ਸਿੱਖ ਕਦੇ ਗੱਦੀ ਲਾ ਕੇ ਨਹੀਂ ਬਹਿ ਸਕਦਾ, ਅਤੇ ਜੋ ਗੱਦੀ ਲਾ ਕੇ ਬੈਠੇ ਮਹਾਰਾਜ ਦੇ ਤਾਬਿਆ ਜਾਂ ਵੱਖਰੀ, ਅਤੇ ਉਹ ਗੁਰੂ ਕਾ ਸਿੱਖ ਨਹੀਂ ਹੈ, ਅਤੇ ਉਹ ਆਪ ਵੀ ਡੁੱਬ ਗਏ ਹਨ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਡੁੱਬਣਗੇ। ਤਖ਼ਤ ਦੀ ਵਿਛਾਈ ਕਰਕੇ ਸਾਰੇ ਕਮਰੇ ਵਿੱਚ ਦਰੀਆਂ ਵਿਛਾਏ ਇੱਕੋ ਜਿਹੀਆਂ। ਸਿਰਫ ਕੀਰਤਨ ਅਤੇ ਕਥਾ ਦੇ ਸਤਿਕਾਰ ਵਾਸਤੇ ਦਰੀ ਉੱਤੇ ਹੋਰ ਕੱਪੜਾ ਵਿਛਾਉਣਾ ਜ਼ਰੂਰੀ ਹੈ, ਬਾਕੀ ਨਹੀਂ। ਵਿਛਾਈ ਮੰਜੀ ਸਾਹਿਬ, ਸਾਰੀ ਵਿਛਾਈ ਝਾੜੇ ਪਹਿਲਾਂ। ਮੰਜੀ ਸਾਹਿਬ ਦੇ ਪੈਂਦ ਹੁੰਦੀ ਦੌਣ ਵਾਲੀ ਹੋਵੇ ਤਾਂ ਸਿਰਹਾਣੇ ਦਾ ਪਾਸਾ ਜਿਹੜਾ ਹੈ ਉਹ ਸ੍ਰੀ ਜਪਜੀ ਸਾਹਿਬ ਵਾਲੇ ਪਾਸੇ ਰੱਖੇ। ਫਿਰ ਹੋਰ ਛੋਟੀ ਦਰੀ ਮੰਜੀ ਸਾਹਿਬ ਉੱਪਰ ਵਿਛਾਏ ਅਤੇ ਉੱਤੇ ਗਦੈਲਾ, ਉਸ ਦੇ ਉੱਪਰ ਮਾਲਾ ਅਤੇ ਤਿੰਨ ਸਿਰਹਾਣੇ ਅਤੇ ਹੋਰ ਉੱਪਰ ਵਾਸਤੇ ਰੁਮਾਲਾ ਪਾਸ ਰੱਖੇ। ਪਾਸੇ ਵਾਲੇ ਦੋ ਵੱਡੇ ਸਿਰਹਾਣੇ ਸਰੂਪ ਤੋਂ ਘੱਟ ਲੰਮੇ ਨਹੀਂ ਹੋਣੇ ਚਾਹੀਦੇ। ਪਾਸ ਧੂਫ ਦਿਖਾਉਣੀ ਜ਼ਰੂਰ। ਧੂਫ ਦੀ ਮਰਿਆਦਾ ਕੱਲ੍ਹ ਦੱਸੀ ਸੀ ਕਿ ਕਿਹੜੀ ਕਿਹੜੀ ਸਮੱਗਰੀ ਧੂਫ ਦੇ ਵਿੱਚ ਪਾਉਣੀ ਹੈ। ਨਗਾਰਾ ਵਜਾਉਣਾ, ਕਈ ਸੰਖ ਪੂਰਦੇ ਨੇ, ਗੁਰੂ ਘਰ ਵਿੱਚ ਨਗਾਰਾ ਵਜਾਉਂਦੇ ਹਨ ਅਤੇ ਸਰੂਪ ਲੈ ਜਾਣ ਵਕਤ ਘੜਿਆਲ ਵਰਤੀ ਜਾਂਦੀ ਹੈ। ਪ੍ਰਕਾਸ਼ ਕਰਨਾ, ਫਿਰ ਅਰਦਾਸ ਕਰਕੇ ਮਹਾਰਾਜ ਦਾ ਸਰੂਪ ਪਲੰਘ ਤੋਂ ਲਿਆਂਦਾ ਜਾਏ। ਘੱਟ ਤੋਂ ਘੱਟ ਪੰਜ ਸਿੰਘ ਸ਼ਬਦ ਪੜ੍ਹਦੇ ਹੋਏ ਚੌਰ ਕਰਦੇ ਪ੍ਰੇਮ ਸਤਿਕਾਰ ਨਾਲ ਮੰਜੀ ਸਾਹਿਬ 'ਤੇ ਲਿਆਉਣ। ਇੱਕ ਸਿੰਘ ਚੌਰ ਕਰੀ ਜਾਏ ਅਤੇ ਗ੍ਰੰਥੀ ਸਿੰਘ ਆਦਿ ਸੇਵਾ ਕਰਨ। ਪਹਿਲਾਂ ਸਤਨਾਮ ਵਾਹਿਗੁਰੂ ਮੂਲ ਮੰਤਰ 'ਤੇ ਛਪੈ ਛੰਦ ਪਾਤਸ਼ਾਹੀ ਦਸਵੀਂ ਪੜ੍ਹ ਕੇ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਿੰਜੇ ਸੇਵਾ ਸ਼ੁਰੂ ਕਰਨੀ ਅਤੇ ਫਿਰ ਸੇਵਾ ਹੁੰਦੀ ਤੱਕ ਪ੍ਰਕਾਸ਼ ਹੁੰਦੇ ਤੱਕ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਆਦਿ ਸ਼ਬਦ ਪੜ੍ਹਦੇ ਰਹਿਣਾ। ਸੁਖ ਆਸਣ ਵਾਲੇ ਰੁਮਾਲੇ ਲਾ ਕੇ ਮਹਾਰਾਜ ਦੇ ਸਰੂਪ 'ਤੇ ਪਲਕ ਰੱਖ ਕੇ ਸਿਰ 'ਤੇ ਇੱਕ ਰੁਮਾਲਾ ਰੱਖ ਕੇ ਉੱਪਰ ਸਰੂਪ ਰੱਖੇ। ਫਿਰ ਸੁਖ ਆਸਣ ਵਾਲੇ ਰੁਮਾਲੇ ਚੰਗੀ ਤਰ੍ਹਾਂ ਮੰਜੀ ਸਾਹਿਬ ਉੱਤੇ ਸੇਵਾ ਕਰੇ, ਪਰ ਖਿਆਲ ਰੱਖਣਾ ਕਿ ਵੱਟ ਕਿਸੇ ਰੁਮਾਲੇ ਨਾ ਹੋਵੇ, ਨਾ ਸੁਖਾਸਣ ਵਾਲੇ ਨੂੰ, ਨਾ ਵਿਛਾਈ ਵਾਲੇ ਨੂੰ, ਨਾ ਉੱਪਰ ਵਾਲੇ ਨੂੰ। ਉੱਪਰ ਸਿਰਹਾਣੇ ਰੱਖੇ ਅਤੇ ਫਿਰ ਰੁਮਾਲਾ ਵਿਛਾਏ, ਫਿਰ ਅਦਬ ਨਾਲ ਪ੍ਰਕਾਸ਼ ਕਰਨਾ। ਦੋਵੇਂ ਪਲਕਾਂ ਲਾ ਕੇ ਉੱਪਰ ਪੰਜ ਰੁਮਾਲੇ ਘੱਟੋ ਘੱਟ ਦੋ ਜ਼ਰੂਰ ਹੋਣੇ ਚਾਹੀਦੇ, ਘੱਟੋ ਘੱਟ ਪੰਜ ਨਹੀਂ ਤਾਂ ਘੱਟੋ ਘੱਟ ਦੋ ਹਰ ਸਮੇਂ ਹੋਣ। ਗਰਮੀ ਹੋਵੇ ਤਾਂ ਪਤਲੇ, ਜੇ ਠੰਡ ਹੋਵੇ ਤਾਂ ਮੋਟੇ ਭਾਵ ਰੇਸ਼ਮੀ ਕੀਮਤੀ। ਸੁੰਦਰ ਪਸ਼ਮੀਨੇ ਦੇ ਰੁਮਾਲੇ ਹੋਣ। ਫਿਰ ਹੇਠ ਲਿਖੇ ਸਲੋਕ ਪੜ੍ਹੇ। ਸੋ ਕਹੋ ਟਲ ਗੁਰ ਸੇਵੀ ਹੈ ਵਾਲਾ ਸਲੋਕ ਪੜ੍ਹੇ, 1392 ਅੰਗ 'ਤੇ ਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਵਾਲਾ ਸਲੋਕ ਪੜ੍ਹੇ, ਅੰਗ 967 'ਤੇ। ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦੇ ਸਾਹੋ, 1426 ਅੰਗ 'ਤੇ। ਇਸ ਪ੍ਰਕਾਰ ਇਹਨਾਂ ਸਲੋਕਾਂ ਨੂੰ ਕੰਠ ਕਰ ਲਵੇ ਸਾਰੀ ਸੰਗਤ ਨੂੰ। ਵੈਸੇ ਅੱਜ ਕੱਲ੍ਹ ਕੰਠ ਹੀ ਹੈ ਇਹ ਸਲੋਕ। ਇਹ ਤਿੰਨੇ ਸਲੋਕ ਪੜ੍ਹ ਕੇ ਸ੍ਰੀ ਮੁੱਖ ਵਾਕ ਲਵੇ ਤੇ ਫਤਿਹ ਬੁਲਾਏ, ਫਿਰ ਸਾਰਾ ਜਪਜੀ ਸਾਹਿਬ ਪੜ੍ਹੇ ਤੇ ਫਤਿਹ ਬੁਲਾਏ। ਜੇ ਬਹੁਤੇ ਸਰੂਪ ਪ੍ਰਕਾਸ਼ ਕਰਨੇ ਹੋਣ ਤਾਂ ਪਹਿਲੇ ਤੇ ਸਾਰਾ ਜਪਜੀ ਸਾਹਿਬ ਪੜ੍ਹ ਲਵੇ ਅਤੇ ਬਾਕੀ ਹੋ ਸਕੇ ਤਾਂ ਜਪਜੀ ਸਾਹਿਬ ਪੜ੍ਹ ਲਵੇ, ਨਹੀਂ ਤਾਂ ਸਭ ਤੇ ਪੰਜ ਪੰਜ ਪੌੜੀਆਂ ਤੇ ਸਲੋਕ ਪੜ੍ਹ ਲਵੇ। ਫਿਰ ਮਹਾਰਾਜ ਦੇ ਹਜ਼ੂਰ ਪੰਜ ਬਾਣੀਆਂ ਦਾ ਨਿਤਨੇਮ ਕਰੇ, ਫਿਰ ਸੁਖਮਨੀ ਸਾਹਿਬ ਦਾ ਪ੍ਰੇਮ ਨਾਲ ਪਾਠ ਕਰੇ, ਫਿਰ ਆਸਾ ਦੀ ਵਾਰ ਦਾ ਕੀਰਤਨ ਕਰਨਾ। ਜੇ ਸਮਾਂ ਨਾ ਹੋਵੇ ਤਾਂ ਜਪਜੀ ਸਾਹਿਬ ਪੜ੍ਹ ਕੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦੇਣਾ। ਬਾਣੀ ਪੜ੍ਹਦੇ ਤੇ ਕੀਰਤਨ ਕਰਦੇ ਸਮਝਣਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਾ ਰਿਹਾ ਹਾਂ, ਇਸ ਤਰ੍ਹਾਂ ਪ੍ਰੇਮ ਨਾਲ ਪੜ੍ਹੇ। ਵਾਰ ਦਾ ਭੋਗ ਪੈਣ ਤੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਉਣਾ। ਤਾਬਿਆ ਬੈਠਾ ਸਿੰਘ ਅਦਬ ਨਾਲ ਬੈਠੇ, ਪੈਰਾਂ ਨੂੰ, ਮੂੰਹ ਨੂੰ, ਮੁੱਛਾਂ ਆਦਿ ਨੂੰ ਹੱਥ ਨਾ ਲਾਵੇ, ਖੁਰਕ ਨਾ ਕਰੇ, ਖੁਰਕ ਕਰੇ ਤਾਂ ਪਰਨੇ ਨਾਲ ਖੁਰਕੇ। ਜੇ ਹੱਥ ਮੂੰਹ ਆਦਿ ਨੂੰ ਲੱਗ ਜਾਏ ਤਾਂ ਧੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਉਣਾ। ਇਸੇ ਤਰ੍ਹਾਂ ਹੀ ਬਾਣੀ ਦੀ ਪੋਥੀ ਆਦਿਕ ਦਾ ਵੀ ਸਤਿਕਾਰ ਕਰਨਾ। ਤਾਬਿਆ ਬੈਠਾ ਲੈਚੀ ਆਦਿਕ ਮੂੰਹ ਵਿੱਚ ਨਾ ਪਾਵੇ, ਜੀਵਨ ਉੱਚਾ ਹੋਵੇ, ਫਿਰ ਸਾਰਾ ਦਿਨ ਜਿੰਨੀ ਹੋ ਸਕੇ ਪ੍ਰੇਮ ਨਾਲ ਸੇਵਾ ਕਰੇ। ਰਹਿ ਰਾਸ, ਜਦੋਂ ਸ਼ਾਮ ਦਾ ਵਕਤ ਹੋਵੇ ਤਾਂ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਰਹਿ ਰਾਸ ਪੜ੍ਹਨੀ। ਜੇ ਹੋਰ ਕਿਤੇ ਵੀ ਪ੍ਰਕਾਸ਼ ਹੋਵੇ ਤਾਂ ਉੱਥੇ ਵੀ ਜ਼ਰੂਰ ਪ੍ਰੇਮ ਨਾਲ ਰਹਿ ਰਾਸ ਪੜ੍ਹਨੀ। ਸੁਖਾਸਨ ਕਰਨਾ, ਜਦੋਂ ਰਾਤ ਨੂੰ ਸੁਖਾਸਨ ਕਰਨ ਦਾ ਵੇਲਾ ਹੋਵੇ ਸ੍ਰੀ ਮੁੱਖ ਵਾਕ ਲੈ ਕੇ ਸਲੋਕ ਪਵਨ ਗੁਰੂ ਪੜ੍ਹ ਕੇ ਅਤੇ ਸੰਤੋਖਣਾ ਸ਼ੁਰੂ ਕਰੋ। ਸੁਖਾਸਨ ਕਰਨ ਵਾਲੇ ਰੁਮਾਲੇ ਖੁੱਲ੍ਹੇ ਅਤੇ ਸੂਤੀ ਆਦਿਕ ਹੋਣ, ਜਿਨ੍ਹਾਂ ਵਿੱਚ ਚੰਗੀ ਤਰ੍ਹਾਂ ਸਥਾਪਨ ਕੀਤਾ ਜਾਵੇ। ਸੁਖਾਸਨ ਅਤੇ ਰੁਮਾਲੇ ਪੰਜ ਹੋਣੇ ਚਾਹੀਦੇ ਨੇ, ਨਹੀਂ ਤਾਂ ਘੱਟੋ ਘੱਟ ਦੋ ਤਾਂ ਜ਼ਰੂਰ ਹੋਣ। ਸੰਤੋਖਣਾ ਸ਼ੁਰੂ ਕਰਕੇ ਕੀਰਤਨ ਸੋਹਲੇ ਦਾ ਪਾਠ ਕਰੇ ਅਤੇ ਉੱਪਰਲੇ ਰੁਮਾਲੇ ਤਹਿ ਲਾ ਲਾ ਕੇ ਪ੍ਰੇਮ ਨਾਲ ਰੱਖੇ ਅਤੇ ਮੰਜੀ ਸਾਹਿਬ ਵਾਲੇ ਰੁਮਾਲੇ ਵੱਖਰੇ ਤਹਿ ਲਾ ਕੇ ਰੱਖੇ। ਸ੍ਰੀ ਹਰਿਮੰਦਰ ਸਾਹਿਬ ਹੁਣ ਵੀ ਇਸ ਤਰ੍ਹਾਂ ਹੀ ਹੁੰਦਾ। ਸੋ ਮਹਾਂਪੁਰਖਾਂ ਨੇ ਇਹ ਸਾਰੀ ਮਰਿਆਦਾ ਲਿਖੀ ਹੈ। ਜਿਹੜੇ ਵਿਰੋਧੀ ਨੇ, ਕਈ ਜਿਹੜੀਆਂ ਹੋਰ ਸੰਸਥਾਵਾਂ ਨੇ ਜਾਂ ਜਿਨ੍ਹਾਂ ਨੇ ਸਿਰਫ ਸਿੱਖੀ ਦੇ ਲੋਕਾਂ ਨੂੰ ਉਲਟੀ ਸਿਖਾਉਣਾ, ਉਹ ਪਹਿਲਾਂ ਇਹ ਪੋਥੀ ਨੂੰ ਪੜ੍ਹਦੇ ਨੇ, ਫਿਰ ਇਸ ਪੋਥੀ ਵਿੱਚੋਂ ਕਹੀ ਜਾਣਗੇ ਪੜ੍ਹ ਕੇ ਇੰਨੇ ਰੁਮਾਲਿਆਂ ਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਉਹ ਇਹਦੇ ਵਿੱਚ ਵੀ ਪੜ੍ਹ ਕੇ ਫਿਰ ਉਲਟ ਪ੍ਰਚਾਰ ਕਰਦੇ ਉਲਟ ਦਿਸ਼ਾ ਨੂੰ, ਤਾਂ ਕਿ ਲੋਕ ਇਹ ਪੜ੍ਹ ਕੇ ਮਰਿਆਦਾ ਨੂੰ ਕਮਾ ਨਾ ਸਕਣ, ਮਰਿਆਦਾ ਨਾਲੋਂ ਲੋਕਾਂ ਨੂੰ ਤੋੜਨਾ ਚਾਹੁੰਦੇ ਨੇ। ਇਹੋ ਜਿਹੇ ਸ਼ਰਾਰਤੀ ਲੋਕਾਂ ਤੋਂ ਜਾਂ ਇਹੋ ਜਿਹੜੇ ਬੇਮੁੱਖ ਲੋਕ ਨੇ ਉਹਨਾਂ ਤੋਂ ਸਾਵਧਾਨ ਰਹਿਣਾ, ਉਹਨਾਂ ਦੀ ਕੋਈ ਗੱਲ ਨਹੀਂ ਸੁਣਨੀ, ਜਿੰਨਾ ਮਰਜ਼ੀ ਬੋਲੀ ਜਾਣ। ਉਹ ਕਦੇ ਵੀ ਮਹਾਰਾਜ ਦੇ ਸਰੂਪ ਦੇ ਉੱਤੇ ਨਾ ਦੇਵੇ ਅਤੇ ਉਤਲੇ ਰੁਮਾਲੇ ਕਦੇ ਸਰੂਪ ਦੇ ਥੱਲੇ ਮੰਜੀ ਸਾਹਿਬ ਉੱਤੇ ਨਾ ਵਿਛਾਵੇ, ਕਿਉਂਕਿ ਮੰਜੀ ਸਾਹਿਬ ਵਾਲੇ ਰੁਮਾਲੇ ਵੱਖਰੇ ਤਹਿ ਲਾ ਕੇ ਰੱਖਣੇ ਆ। ਸੁਖਾਸਨ ਹੋਣ ਤੋਂ ਅਤੇ ਕੀਰਤਨ ਸੋਹਲੇ ਦੇ ਪਾਠ ਹੋਣ ਤੋਂ ਬਾਅਦ ਸੁਖਾਸਨ ਦੀ ਅਰਦਾਸ ਕਰਕੇ ਦੂਜੇ ਕਮਰੇ 'ਚ ਪਲੰਘ 'ਤੇ ਸੁਖਾਸਨ ਕਰੇ। ਸੁੰਦਰ ਪਲੰਘ ਸਤਿਗੁਰਾਂ ਵਾਸਤੇ ਬਣਾਉਣਾ ਚਾਹੀਦਾ। ਕਈ ਅਲਮਾਰੀ ਵਿੱਚ ਸੁਖਾਸਨ ਕਰਦੇ ਠੀਕ ਨਹੀਂ, ਕੋਈ ਟਰੰਕਾਂ 'ਚ ਰੱਖ ਦਿੰਦਾ, ਕਈ ਕਲੋਜ਼ਿਟ ਵਿੱਚ ਰੱਖਦੇ ਨੇ। ਕੈਨੇਡਾ ਤੋਂ ਇਹ ਜੇ ਆਏ ਸੀ, ਸੋ ਫੋਨ ਵੀ ਉੱਥੇ ਕਲੋਜ਼ਿਟ 'ਚ ਇੱਕ ਬੰਦਾ ਰੱਖਦਾ ਸਰੂਪ। ਮੈਂ ਕਿਹਾ ਉਹਨੂੰ ਜਾ ਕੇ ਸਮਝਾਓ ਵੀ ਜੇ ਸਰੂਪ ਰੱਖਣ ਦਾ ਸ਼ੌਂਕ ਹੈ ਤਾਂ ਫਿਰ ਉਨੀ ਮਰਿਆਦਾ ਪੂਰੀ ਕਰੋ, ਜੇ ਮਰਿਆਦਾ ਪੂਰੀ ਨਹੀਂ ਕਰ ਸਕਦੇ ਫਿਰ ਹਾਲ ਦੀ ਘੜੀ ਸਰੂਪ ਨਾ ਲੈ ਕੇ ਆਓ, ਫਿਰ ਸੈਂਚੀਆਂ ਰੱਖ ਲੈਣੀਆਂ ਘਰ ਵਿੱਚ ਚੰਗੀਆਂ ਹੁੰਦੀਆਂ। ਜਦੋਂ ਕੋਈ ਪੁਰਸ਼ ਅਲਮਾਰੀ ਵਿੱਚ ਨਹੀਂ ਸੌਂ ਸਕਦਾ ਨਾ ਹੀ ਬੈਠ ਸਕਦਾ ਤਾਂ ਅਕਾਲ ਪੁਰਖ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਅਲਮਾਰੀ ਵਿੱਚ ਸੁਖਾਸਨ ਕੀਤਾ ਜਾਵੇ। ਕਈ ਸਥਾਨਾਂ 'ਤੇ ਮਹਾਰਾਜ ਦਾ ਸਰੂਪ ਰਾਤ ਨੂੰ ਮੰਜੀ ਸਾਹਿਬ ਉੱਤੇ ਹੀ ਸੁਖਾਸਨ ਕੀਤਾ ਜਾਂਦਾ ਹੈ, ਇਹ ਵੀ ਠੀਕ ਨਹੀਂ। ਕੋਸ਼ਿਸ਼ ਕਰਕੇ ਛੇਤੀ ਤੋਂ ਛੇਤੀ ਮਹਾਰਾਜ ਸਾਹਿਬ ਦਾ ਪਲੰਘ ਤਿਆਰ ਕਰਨਾ ਚਾਹੀਦਾ। ਇਸੇ ਪ੍ਰਕਾਰ ਜਦੋਂ ਪਿਛਲੀ ਵਾਰ ਅਮਰੀਕਾ ਗਏ ਸੀ ਐਲ ਸਮਰਾਂਟੇ ਗੁਰੂ ਘਰ ਦੇ, ਤਾਂ ਉਸ ਵਕਤ ਸੰਗਤ ਘਰਾਂ ਵਿੱਚ ਲਿਜਾਂਦੀ ਇੱਕ ਇੱਕ ਪ੍ਰੇਮੀ ਨੂੰ ਬੇਨਤੀ ਕੀਤੀ ਵੀ ਪਲੰਘ ਜ਼ਰੂਰ ਤਿਆਰ ਕਰੋ, ਸੁਖਾਸਣ ਪੀੜਾ ਸਾਹਿਬ ਦੇ ਉੱਤੇ ਨਹੀਂ ਕਰਨਾ। ਉਹ ਪ੍ਰੇਮੀ ਨੇ ਝਟਪਟ ਹੀ ਸਾਰੀ ਆਰਡਰ ਕਰਕੇ ਤਿਆਰ ਕਰਵਾ ਕੇ ਪਲੰਘ ਮਹਾਰਾਜ ਦਾ ਤਿਆਰ ਕੀਤਾ। ਜਿਸ ਦਿਨ ਉਹਨਾਂ ਨੇ ਪਲੰਘ ਦੇ ਉੱਤੇ ਸਰੂਪ ਪ੍ਰਕਾਸ਼ ਕੀਤਾ, ਮਹਾਰਾਜ ਬਿਰਾਜਮਾਨ ਕੀਤਾ, ਮਹਾਰਾਜ ਦੀ ਇਹੀ ਜੀ ਬਖਸ਼ਿਸ਼ ਹੋਈ, ਉਹਨਾਂ 'ਤੇ ਅੰਮ੍ਰਿਤ ਵੇਲਾ ਵੀ ਮਿਲ ਗਿਆ। ਉਸੇ ਦਿਨ ਤੋਂ ਹੀ ਉਹਨਾਂ ਦੀ ਅਵਸਥਾ ਵੀ ਬਣਨੀ ਸ਼ੁਰੂ ਹੋ ਗਈ, ਹੁਣ ਉਹ ਚੰਗੀ ਉੱਚੀ ਅਵਸਥਾ ਦੇ ਮਾਲਕ ਬਣ ਗਏ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾ ਕਰਨੇ ਕਰਕੇ ਹੀ ਤੁਹਾਡਾ ਇਹ ਹਾਲ ਸੀ, ਫਿਰ ਹੁਣ ਸੇਵਾ ਸ਼ੁਰੂ ਕਰ ਦਿੱਤੀ ਚੰਗੇ ਢੰਗ ਨਾਲ ਤਾਂ ਹੁਣ ਸਾਰੀ ਕਿਰਪਾ ਹੀ ਹੋ ਗਈ। ਮਹਾਰਾਜ ਦੀ ਸਿਮਰਨ ਵੀ ਸ਼ੁਰੂ ਹੋ ਗਿਆ, ਅੰਮ੍ਰਿਤ ਵੇਲਾ ਵੀ ਮਿਲ ਗਿਆ, ਦਰਸ਼ਨ ਵੀ ਹੋਣ ਲੱਗ ਪਏ। ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਆਦਬ ਕਰਾਂਗੇ ਓਨੀ ਕਿਰਪਾ ਹੋਣੀ ਹੈ। ਸਿਆਣੇ ਨੇ ਕਿਹਾ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ। ਜੇ ਕਿਸੇ ਕਾਰਨ ਮਹਾਰਾਜ ਸਾਹਿਬ ਦਾ ਦਿਨੇ ਸੁਖਾਸਨ ਕਰਨੇ ਪੈ ਜਾਣ ਤਾਂ ਸ੍ਰੀ ਮੁੱਖ ਵਾਕ ਲੈ ਕੇ ਸੁਖਾਸਨ ਕਰ ਦੇਣਾ ਅਤੇ ਸ਼ਾਮ ਦੇ ਵਕਤ ਰਹਿ ਰਾਸ ਅਤੇ ਸੌਣ ਦੇ ਵਕਤ ਕੀਰਤਨ ਸੋਹਲਾ ਪੜ੍ਹਨ ਦੀ ਸੇਵਾ ਕਰਨੀ ਹੈ। ਗਰਮੀ ਦੇ ਸਮੇਂ ਦਿਨੇ ਅਤੇ ਰਾਤ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਂ ਹੀ ਪੱਖਾ ਝੱਲਣਾ ਅਤੇ ਜਗ੍ਹਾ ਠੰਡੀ ਰੱਖਣੀ ਹੈ। ਸਰਦੀ ਦੇ ਵਕਤ ਗਰਮ ਰੁਮਾਲੇ ਉੱਪਰ ਦੇਣੇ, ਰਾਤ ਨੂੰ ਰਜਾਈ ਅਤੇ ਸੁੰਦਰ ਕੰਬਲ ਆਦਿ ਉੱਤੇ ਦੇਣੇ ਨੇ। ਸਾਰੀ ਸੇਵਾ ਪ੍ਰਤੱਖ ਸਰੂਪ ਸਮਝ ਕੇ ਕਰਨੀ, ਹੰਕਾਰ ਅਤੇ ਲਾਲਚ ਤੋਂ ਬਿਨਾਂ ਹੋ ਕੇ। ਦੋਨੋਂ ਵਕਤ ਲੰਗਰ ਤਿਆਰ ਕਰਕੇ ਸਤਿਗੁਰਾਂ ਨੂੰ ਭੋਗ ਲਵਾਉਣਾ ਵੀ ਜ਼ਰੂਰੀ ਹੈ। ਇਹ ਤਾਂ ਸੋ ਸਤਿਗੁਰੂ ਮਹਾਰਾਜ ਸੱਚੇ ਵਾਸਤੇ ਸੱਚੇ ਪਾਤਸ਼ਾਹ ਲਈ ਸੁਪਰੀਮ ਕੋਰਟ ਦਾ ਵੀ ਫੈਸਲਾ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਨੇ। ਇਹਨਾਂ ਨੂੰ ਜਿਸ ਪ੍ਰਕਾਰ ਤੋਂ ਆਮ ਇਹ ਇੱਕ ਪੁਸਤਕ ਨਹੀਂ ਸਮਝਣਾ ਚਾਹੀਦਾ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ 2-3 ਸਾਲ ਪਹਿਲਾਂ। ਇਸ ਕਰਕੇ ਇਸ ਗੱਲ ਦਾ ਤਾਂ ਦੂਸਰੇ ਵੀ ਜਦੋਂ ਮੰਨਦੇ ਨੇ, ਆਪਾਂ ਤਾਂ ਪ੍ਰਤੱਖ ਹੁਕਮ ਹੈ, ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਰਦਾਸ, ਸਾਧ ਸਿੰਘ ਜੀ, ਅਰਦਾਸ ਕੀਤੀ ਤਾਂ ਪੂਰੀ ਹੋ ਸਕਦੀ ਜੇ ਅੰਮ੍ਰਿਤਧਾਰੀ ਸਿੰਘ ਰਹਿਣੀ ਵਾਲਾ ਕਰੇ ਅਤੇ ਸ਼ੁੱਧ ਅਰਦਾਸ ਕਰੇ। ਕਈ ਗਲਤ ਅਤੇ ਅੱਖਰ ਬਦਲ ਕੇ ਆਪਣੀ ਮਰਜ਼ੀ ਨਾਲ ਕਰਦੇ ਨੇ, ਇਹ ਯੋਗ ਨਹੀਂ, ਅਤੇ ਨਾਲੇ ਅਰਦਾਸ ਪੂਰੀ ਨਹੀਂ ਹੁੰਦੀ। ਜੋ ਅੱਖਰ ਮਹਾਰਾਜ ਨੇ ਉਚਾਰੇ ਹਨ ਉਹ ਉਸੇ ਤਰ੍ਹਾਂ ਹੀ ਬੋਲਣੇ ਚਾਹੀਦੇ ਹਨ, ਅਤੇ ਬਾਕੀ ਦੇ ਵੀ ਗੁਰਮਤ ਅਨੁਸਾਰ ਬੋਲਣੇ ਚਾਹੀਦੇ ਹਨ, ਅਤੇ ਹੱਥ ਜੋੜ ਕੇ ਅਰਦਾਸ ਵਿੱਚ ਖਲੋਣਾ ਚਾਹੀਦਾ। ਚੰਡੀ ਦੀ ਵਾਰ ਵਿੱਚ ਪਹਿਲੀ ਪੌੜੀ 10ਵੇਂ ਪਾਤਸ਼ਾਹ ਨੇ ਜਿਹੜੀ ਉਚਾਰਨ ਕੀਤੀ ਹੈ, ਤੋ ਗਲ ਵਿੱਚ ਪੱਲਾ ਪਾ ਕੇ ਇਸ ਪ੍ਰਕਾਰ ਕਰਨੀ ਹੈ, ਇੱਕੋ ਓਂਕਾਰ ਸੀ ਵਾਹਿਗੁਰੂ ਜੀ ਕੀ ਫਤਿਹ ਹੈ। ਸੋ ਇਹ ਜਦੋਂ ਪੁਰਾਣੇ ਸਰੂਪਾਂ ਦੇ ਵਿੱਚ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪਾਠ ਆਉਂਦਾ ਸੀ, ਹੌਲੀ ਹੌਲੀ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਇਕੱਲਾ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਉਂਦਾ ਸੀ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ। ਇਹ ਵਿਚਾਰਨਯੋਗ ਚੀਜ਼ ਹੈ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨਾ ਉਹਨੇ ਦਾਵੈ ਤਾਏ, ਸਭ ਤਾਈ ਹੋਏ ਸਹਾਏ। ਕਈ ਸ੍ਰੀ ਭਗਵਤੀ ਨਹੀਂ ਪੜ੍ਹਦੇ, ਕਈ ਇਸ ਦੀ ਬਜਾਏ ਕੁਝ ਹੋਰ ਪੜ੍ਹਦੇ ਨੇ, ਕਈ ਵਿੱਚ ਪੌੜੀ ਪੜ੍ਹਦੇ ਨੇ, ਕਈ 9ਵੇਂ ਪਾਤਸ਼ਾਹ ਹਿੰਦੀ ਚਾਦਰ ਆਦਿ ਪੜ੍ਹ ਜਾਂਦੇ ਨੇ, ਇਹ ਠੀਕ ਨਹੀਂ, ਸਗੋਂ ਪਾਪ ਹੈ, ਕਿਉਂਕਿ 10ਵੇਂ ਪਾਤਸ਼ਾਹ ਦੀ ਸ੍ਰੀ ਮੁੱਖ ਵਾਕ ਬਾਣੀ ਜਿਵੇਂ ਉਚਾਰੀ ਇਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਆ, ਤਾਂ ਹੀ ਅਰਦਾਸ ਪੂਰੀ ਹੋਵੇਗੀ। ਸੋ ਇੱਕ ਜਗ੍ਹਾ ਇੱਕ ਵਾਰ ਕੀਰਤਨ ਕਰਨ ਗਏ, ਬੜੀ ਪੁਰਾਣੀ ਗੱਲ ਹੈ, ਉੱਥੇ ਉਹਨਾਂ ਨੇ ਕਿਹਾ ਸੀ, ਸੋ ਜਿਵੇਂ ਇੱਥੇ ਬਚਨ ਆਇਆ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ, ਸੋ ਉਹਨਾਂ ਨੇ ਸ੍ਰੀ ਭਗਵਤੀ ਜਗ੍ਹਾ ਦੇ ਉੱਤੇ ਆਪਦੇ ਕਿਸੇ ਵੱਡੇ ਵਡੇਰੇ ਦਾ ਨਾਂ ਲਿਆ ਸੀ, ਉਹ ਸਹਾਏ ਹੋਣ। ਸੋ ਇਸ ਕਰਕੇ ਬਹੁਤ ਸਾਰੇ ਲੋਕ ਇਹੀਆਂ ਗਲਤੀਆਂ ਵੀ ਕਰਦੇ ਆ, ਉਹਨਾਂ ਨੂੰ ਇਸ ਗੱਲ ਦੀ ਤਕਲੀਫ ਕਾਫੀ ਹੋਵੇਗੀ, ਮਾਰ ਵੀ ਪੈਣੀ ਹੈ, ਕਿਉਂਕਿ ਧਰਮ ਰਾਜੇ ਕੋਲ ਜਾਣਾ ਹੀ ਪੈਣਾ ਜੇ ਕੋਈ ਗਲਤੀ ਕਰੂਗਾ, ਜੇ ਕੋਈ ਗੁਰੂ ਗ੍ਰੰਥ ਸਾਹਿਬ 'ਚ ਘਟਾ ਵੱਡੀ ਕਰੂਗਾ, ਜੇ ਬਾਣੀ ਕਰਦਾ ਮਤਾ ਆਖੇ ਮੈਨੂੰ ਬੜੇ ਪਿਆਰ ਨਾਲ ਪਤਾ ਨਹੀਂ ਬਿਮਾਨ ਲੈਣ ਆਉਣਗੇ ਸੱਚਖੰਡ ਵਾਸਤੇ, ਉਹਨੂੰ ਨਹੀਂ ਲੈਣ ਆਉਂਦੇ, ਇਹ ਬਿਲਕੁਲ ਨਿਸ਼ਚੇ ਵਾਲੀ ਗੱਲ ਕਰਦਾ ਮੈਂ। ਬਾਣੀ ਅੰਦਰ ਘਟਾ ਵੱਡੀ ਕਰਨੀ ਜਾਂ ਗਲਤ ਅੱਖਰ ਪੜ੍ਹਨੇ ਜਾਂ ਹੋਰ ਪ੍ਰਕਾਰ ਦੀਆਂ ਗੱਲਾਂ ਕਰਨੀਆਂ, ਉਹ ਉਹਨੂੰ ਪੁੱਛਣਾ ਧਰਮ ਰਾਜ ਨੇ ਸੱਦ ਕੇ ਵੀ ਤੂੰ ਕੀ ਅਧਿਕਾਰ ਰੱਖਦਾ ਇਸ ਗੱਲ ਦਾ, ਤੂੰ ਕੌਣ ਹੈ, ਤੈਨੂੰ ਕਿਹਨੇ ਥਾਪਿਆ ਇਸ ਗੱਲ ਵਾਸਤੇ। ਇਸ ਤੋਂ ਅੱਗੇ ਪੂਰਨ ਸਤਿਕਾਰ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਲਵੇ, ਫਿਰ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਸਮੂਹ ਸ਼ਹੀਦਾਂ ਸਿੰਘਾਂ ਦੀ ਕਮਾਈ ਦੀ ਬਰਕਤ, ਫਿਰ ਸਮੂਹ ਗੁਰਦੁਆਰੇ, ਤਖਤਾਂ, ਧਾਮਾਂ, ਨਿਸ਼ਾਨਾਂ ਆਦਿ ਦੇ ਨਾਮ, ਫਿਰ ਵਾਹਿਗੁਰੂ ਸਿਮਰਨ ਬਾਬਤ ਤੇ ਰੱਖਿਆ ਲਈ ਦੇਗ ਤੇ ਫਤਿਹ, ਪੰਥ ਕੀ ਜੀਤ, ਫਿਰ ਸਿੱਖੀ ਸਿੱਧਕ ਭਰੋਸਾ, ਨਾਮ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਆਦਿਕ ਲਈ, ਫਿਰ ਗੁਣਾਂ ਦੀ ਪ੍ਰਾਪਤੀ ਲਈ ਤੇ ਔਗੁਣਾਂ ਦੇ ਤਿਆਗ ਲਈ ਬੇਨਤੀ ਕਰਨੀ, ਫਿਰ ਜਿਸ ਕਾਰਨ ਲਈ ਅਰਦਾਸ ਕਰਨੀ ਆ ਉਸਦਾ ਨਾਮ ਲੈ ਕੇ ਬੇਨਤੀ ਕਰਨੀ, ਅੰਤ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਫਿਰ ਪ੍ਰੇਮ ਨਾਲ ਮੱਥਾ ਟੇਕਣਾ, ਫਿਰ ਉੱਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਦੋਹਰੇ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਾਹੇ ਕੋ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ, ਅੱਗੇ ਜਿੰਨਾ ਵੀ ਕੋਈ ਕਿਸੇ ਦੀ ਸ਼ਰਧਾ। ਸੋ ਇਸ ਤਰੀਕੇ ਨਾਲ ਸਾਰਿਆਂ ਨੇ ਇਹ ਧਿਆਨ ਦੇਣਾ ਕਿ ਪਹਿਲਾਂ ਸਾਰੀ ਚੀਜ਼ ਸਿੱਖਣੀ ਚਾਹੀਦੀ ਹੈ, ਕਿਸੇ ਗੁਰਮੁਖ ਪਾਸੋਂ ਵੀ ਸਿੱਖਣੀ ਚਾਹੀਦੀ ਹੈ, ਦੇਖਣਾ ਚਾਹੀਦਾ ਕਿ ਅਰਦਾਸ ਦੇ ਅੱਖਰ ਕਿਸ ਪ੍ਰਕਾਰ ਦੇ ਨਾਲ ਬੋਲੇ ਜਾਂਦੇ ਨੇ। ਇਹ 3 ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ ਜੀ ਦੇ ਹਨ, ਅਤੇ ਬਾਕੀ ਦੇ ਦੋਹਰੇ ਗਿਆਨੀ ਗਿਆਨ ਸਿੰਘ ਆਦਿਕ ਦੇ ਹਨ। ਤਾਂ ਇਸ ਤਰ੍ਹਾਂ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾਉਣਾ ਹੈ। ਨੋਟ, ਕਹਿੰਦੇ ਅਰਦਾਸ ਕਰਨ ਲੱਗਿਆਂ ਤਾਬਿਆਂ ਵਾਲੇ ਗ੍ਰੰਥੀ ਸਿੰਘ, ਰਾਗੀ ਸਿੰਘ ਭਾਵ ਸੰਗਤ ਨੇ ਹਜ਼ੂਰੀ ਵਿੱਚ ਅਦਬ ਨਾਲ, ਭਾਵਨਾ ਸਤਿਕਾਰ ਨਾਲ, ਮਨ ਇਕਾਗਰ, ਗਲਾਂ ਵਿੱਚ ਪਰਨੇ ਪਾ ਕੇ, ਦੋਵੇਂ ਹੱਥ ਚੰਗੀ ਤਰ੍ਹਾਂ ਜੋੜ ਕੇ, ਉਂਗਲਾਂ ਸਿੱਧੀਆਂ ਰੱਖ ਕੇ, ਸਿਰ ਨਵਾ ਕੇ, ਦੋਹਾਂ ਲੱਤਾਂ 'ਤੇ ਇੱਕੋ ਜਿਹਾ ਭਾਰ ਹੋਵੇ, ਸਾਵਧਾਨ ਹੋ ਕੇ ਬੇਨਤੀ ਅਰਦਾਸ ਕਰਨੀ ਅਤੇ ਸੁਣਨੀ, ਅਤੇ ਅਰਦਾਸੀਆ ਸਿੰਘ ਵੀ ਰਹਿਤ ਵਾਲਾ ਇਸੇ ਤਰ੍ਹਾਂ ਹਜ਼ੂਰੀ ਵਿੱਚ ਸਾਹਮਣੇ ਖੜੋ ਕੇ ਮਨ ਇਕਾਗਰ ਕਰਕੇ ਅਰਦਾਸ ਕਰੇ। ਜਦੋਂ ਪਹਿਲੀ ਪਾਤਸ਼ਾਹ ਨਾਂ ਲਵੇ ਅਤੇ ਦੂਜੀ ਪਾਤਸ਼ਾਹ ਯਾਦ ਨਾਮ ਲਵੇ, ਉਸੇ ਸਤਿਗੁਰਾਂ ਦਾ ਨਾਲ ਨਾਲ ਧਿਆਨ ਵੀ ਕਰੇ, ਭਾਵਨਾ ਕਰੇ ਕਿ ਮਹਾਰਾਜ ਸਾਹਿਬ ਜੀ ਪ੍ਰਤੱਖ ਅਰਦਾਸ ਬੇਨਤੀ ਆਪ ਸੁਣ ਰਹੇ ਨੇ। ਅਰਦਾਸ ਬਾਹਲੀ ਲੰਮੀ ਨਹੀਂ ਹੋਣੀ ਚਾਹੀਦੀ। ਸੰਕੋਚਵੇਂ ਢੁਕਵੇਂ ਨਿਮਰਤਾ ਸ਼ਰਧਾ ਭਰੇ ਅੱਖਰ ਹੋਣ। ਮੱਥਾ ਟੇਕਣਾ, ਜਦੋਂ ਮੱਥਾ ਟੇਕੇ ਸ਼ਰਧਾ ਤੇ ਪ੍ਰੇਮ ਨਾਲ ਟੇਕੇ ਸਤਿਗੁਰਾਂ ਨੂੰ ਪ੍ਰਤੱਖ ਸਮਝ ਕੇ ਮੱਥਾ ਧਰਤੀ ਦੇ ਉੱਤੇ ਲੱਗ ਜਾਵੇ ਤੇ ਦੋਵਾਂ ਹੱਥਾਂ ਦੀਆਂ ਤਲੀਆਂ ਹੇਠਾਂ ਨੂੰ ਕਰਕੇ ਆਪਣੇ ਸਿਰ ਦੇ ਦੋਹੀ ਪਾਸੇ ਧਰਤੀ ਤੇ ਰੱਖੇ, ਭਾਵਨਾ ਇਹ ਹੋਵੇ ਕਿ ਮੇਰਾ ਮੱਥਾ ਸਤਿਗੁਰਾਂ ਦੇ ਚਰਨ ਕਮਲਾਂ ਦੇ ਹੈ ਤੇ ਦੋਵੇਂ ਹੱਥ ਵੀ ਚਰਨਾਂ ਤੇ ਰੱਖੇ। ਇਸ ਤਰ੍ਹਾਂ ਮੱਥਾ ਟੇਕਣ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ, ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ ਤੇ ਸ਼ਾਹੀ ਲਾ ਕੇ ਕਾਗਜ਼ ਤੇ ਲਾਉਣ ਕਰਕੇ ਸਿੱਧੇ ਹੋ ਜਾਂਦੇ ਨੇ। ਇਵੇਂ ਸਾਡੇ ਪਾਪ ਮਿਟ ਕੇ ਪੁੰਨ ਮਿਟਦੇ ਮਿਲਦੇ ਹਨ, ਦੁੱਖ ਮਿਟ ਕੇ ਸੁੱਖ ਮਿਲਦੇ ਹਨ। ਪਾਤਸ਼ਾਹੀ ਦਸਵੀਂ ਦਾ ਹੁਕਮ ਹੈ ਤੇ ਜਿਹੜੇ ਅਰਦਾਸ ਕਰਨ ਵਕਤ ਅੰਜਲੀ ਹੁੰਦਾ ਬੁੱਕ ਜਿਹਾ ਬਣਾ ਲੈਂਦੇ ਨੇ, ਝੋਲੀ ਅੜਦੇ ਨੇ ਜਾਂ ਮੱਥਾ ਟੇਕਣ ਲੱਗਿਆਂ ਉੱਪਰ ਨੂੰ ਤਲੀਆਂ ਕਰਦੇ ਨੇ, ਉਹਨਾਂ ਨੂੰ ਬਹੁਤ ਘੱਟ ਲਾਭ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਨਾਲ ਇਹ ਆਪਾਂ ਅਰਦਾਸ ਦੇ ਬਾਬਤ ਹੁਕਮਨਾਮਾ ਪ੍ਰਕਾਸ਼ ਆਦਿ ਕਰਨਾ ਸਾਰੀ ਮਰਿਆਦਾ ਸਿੱਖੀ ਹੈ। ਨਾਲ ਨਾਲ ਕੋਸ਼ਿਸ਼ ਕਰਾਂਗੇ ਕਿ ਦਿਖਾਈ ਵੀ ਜਾਵੇ ਸਾਰੀ ਮਰਿਆਦਾ, ਕਿਸ ਪ੍ਰਕਾਰ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਪ੍ਰਕਾਸ਼ ਕਰਨ ਦੀ ਵਿਧੀ ਢੰਗ ਤਰੀਕੇ ਤੋਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ ਪਰ।